गुरु रूप सत्संग जीओ गज बज के फतेह बुलाओ जी। वाहेगुरू जी का खालसा, वाहेगुरू जी की फतेह। अज मैं आप जी नाल एक विचार साझा करना चाह रही हाँ कि धन गुरु अर्जन देव जी महाराज जिन्होंने अपनी जिंदगी विच बहुत वड्डे वड्डे काम किए, और सब तो वड्डा काम जिहड़ा सी ओह सी बाणी नूं इकट्ठा करके ते एक बीड़ दी शकल उसनूं देना, उसनूं आदि बीड़ बनाने का जिहड़ा काम सी ओह महाराज ने किया। तो वो ये काम करके सानू बाणी कबोहित नाम का जहाज़ दे गए ने, इस संसार सागर तो तरन वास्ते ये नाम का जहाज़ बना के सानू दे गए ने। और इस ग्रंथ दे विच एक सब तो वड्डी खासियत कि सिर्फ साडे गुरु साहिबान की बाणी दर्ज नहीं की, बल्कि उस दे नाल नाल भगतां की बाणी भी दर्ज की। भगतां की बाणी जिहड़ी दर्ज की है वह उन्होंने एक तरह नाल गुरु का दर्जा दिता, क्योंकि जदों असी नमस्कार करते हैं धन गुरु ग्रंथ साहिब जी नूं, तो असी उस वक्त सारे भगतों नूं भी नाल नमस्कार करते हैं। असी कभी यह नहीं सोचते कि असी गुरु अर्जन देव जी असी तुहानूं तां नमस्कार करांगे तो असी कबीर नूं नमस्कार क्यों करिए, असी भगत रविदास नूं क्यों करिए, वह तो चमार सी, कभी यह नहीं सोचा। सो महाराज ने यह बहुत वड्डा काम किया कि उन्होंने भगतों नूं भी गुरु का दर्जा दे दिता। सो उन्होंने भगतों के विचों एक एक भगत का जीवन जो असी पढ़ते हैं जो वाचते हैं तो सानूं समझ आती है कि उन्होंने की एक विचारधारा साढ़े गुरु साहिबान के नाल बिल्कुल मिलती सी, 100% मिलती सी, तां ही उन्हां दी बाणी नूं गुरु ग्रंथ साहिब विच जगह मिली है। सो इन्हां भगतां दे विचों अज असीं गल कर रहे हैं श्रोमणी भगत, श्रोमणी का मतलब सब तो वड्डे भगत कौन सन, भगत कबीर जी। अज असीं गल करांगे भगत कबीर जी के बारे, क्योंकि उन्हां दी बहुत सारी बाणी गुरु ग्रंथ साहिब दे विच दर्ज है। सो जदों असीं भगत कबीर जी की गल करते हैं तो बड़ी बाणी अक्सर कीर्तन दे विच सानूं सुनन नूं मिलदी है। सो अज थोड़ी जी उन्हां दे जीवन दे बारे विचार मैं आप जी नाल सांझी करांगी भगत कबीर जी दे बारे। भगत कबीर जी दा जन्म होया बनारस विच, बनारस दे वासी सन। नीरू पिता जी दा नाम सी ते नीमा माता जी दा नाम सी। सो बनारस दे वासी होण करके उत्थे साधां संगतां दा मेला हर वक्त लगा रहिंदा सी, ब्राह्मणां दा बड़ा जोर सी, लेकिन उस जगह पर जात पात का बहुत विचार सी, नीवी जात वालियां नूं बहुत ही नखिद समझा जाता सी, उन्हां दे नाल बड़ा माड़ा वर्ताव किया जाता सी, उन्हां नूं नफरत की जाती सी। सो कबीर जी क्योंकि जुलाहा फैमिली नूं बिलोंग करते सन, उस उन्हां दे पिता जी जुलाहे का काम करते सन, सो जुलाहे जिहड़े सन वह नीवी जात दे समझे जाते सन। सो उत्थों दे लोक जिहड़े ब्राह्मण सन, जिहड़े इत्थों तक कि जिहड़े मुसलमान सन, वह भी सोचते सन कि ये तो एवें ही ने, ये तो नीवी जात के लोग ने और इन्हों कुछ समझ नहीं, ना इन्हों पढ़ना ना लिखना कुछ नहीं। तो लेकिन भगत कबीर जी जो सन वो जात पात के सख्त खिलाफ़ सन। इस गल के उत्ते उन्होंने बहुत जोर दिता कि परमात्मा ने किसी जीव की कोई जात नहीं बनाई, गर्भ विच माँ के गर्भ विच जो तो बच्चा होंदा है उसकी कोई जात नहीं होंदी, लेकिन एक बारी दुनिया ते आन तो बाद फौरन उसनों किसी ना किसी जात के नाल जोड़ दिता जाता है, माँ प्यो की जात नाल या होर जिथे भी जन्म लैंदा उसकी जात उत्थे जन्म तो बाद बना जी उस किसी जात से जोड़िया जाता है। और वह कौन करता है, वो इंसान लोग करते हैं। और इत्थे बनारस में बड़ा जोर सी ब्राह्मणा का, लेकिन कबीर जी ने उन्होंने चैलेंज किया। ज्यों ज्यों असी बाणी पढ़ते हैं असी हैरान हो जाते हैं कि उन्होंने हिम्मत देखो कि वह किस तरीके ब्राह्मणा भी उपदेश देंदे सन तो मौलानियां भी देंदे सन। यह नहीं कि मुसलमानों नहीं सी उपदेश नहीं देंदे, उन्होंने बख्श देंदे सन, बिल्कुल नहीं। जिहड़ी गल गलत किसी विच भी देखते सन वो फौरन उस दे अगेंस्ट अपनी गल करते सन। हुण पंडित जी जिहड़े ने ब्राह्मण जिहड़े लोग सन वो कहिंदे सन असी उच्ची जात दे आ तुसी नीवी जात दे हो। तो कबीर जी ने बड़ा अच्छा अपनी बाणी में शब्द जिहड़ा असी बड़ी बार सुनिया कि उसने भी कबीर जी ने की किया सी, उन्होंने कहा सी जे तू ब्राह्मण ब्राह्मणी जाया तो आन बाट काहे नहीं आया, कि जे तू ब्राह्मण है तेरे परमात्मा ने तेनों वड्डा बना के भेजा तो तेरे आन का रस्ता फिर कोई होर भी तो हो सकता सी। परमात्मा जिस तरह माँ के पेट तो तेरा जन्म होया उस तरह मेरा जन्म होया, अगर परमात्मा ने फर्क रखना होंदा तो तेनों किसी होर रस्ते भेज देता। अगों कबीर जी कहते हैं कि तुम कत ब्राह्मण हम कत शूद, तुसी किवें ब्राह्मण बन गए तो असी शूदर बन गए, क्यों, क्योंकि खून अगर असी कटते हैं कोई नाड़ी नूं कटते हैं, तुम कत लोहू हम कत लोहू तुम कत दूध ਕਿਆ ਸਾਡੀ ਲਾੜੀ ਦੇ ਵਿੱਚੋਂ ਲਹੂ ਨਿਕਲੇਗਾ ਅਤੇ ਤੁਹਾਡੀ ਲਾੜੀ ਵਿੱਚੋਂ ਦੁੱਧ ਨਿਕਲੇਗਾ। ਇਸ ਤਰੀਕੇ ਨਾਲ ਉਹ ਸਮਝਾਉਂਦੇ ਸਨ ਕਿ ਇਹ ਪਰਮਾਤਮਾ ਨੇ ਨਹੀਂ ਬਣਾਏ, ਇਹ ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ। ਤੁਸੀਂ ਗੱਲ ਵਿੱਚ ਜੰਝੂ ਪਾ ਲੈਂਦੇ ਹੋ ਔਰ ਸਮਝਦੇ ਹੋ ਕਿ ਅਸੀਂ ਬੜੇ ਪਵਿੱਤਰ ਹੋ ਗਏ ਹਾਂ, ਲੇਕਿਨ ਇਹ ਜੰਝੂ ਜਿਹੜਾ ਹੈ ਇਹ ਸੂਤਰ ਕੱਤਿਆ 'ਤੇ ਅਸੀਂ ਹੈ ਨਾ, ਇਹ ਕੱਤਿਆ 'ਤੇ ਅਸੀਂ ਇਹ ਜਲਾਇਆ ਨੇ। ਇਹ ਤੁਸੀਂ 5-7 ਧਾਗੇ ਪਾ ਕੇ ਸਮਝਦੇ ਹੋ ਕਿ ਗੱਲ ਵਿੱਚ ਜੰਝੂ ਪਾ ਲਿਆ ਅਸੀਂ ਪਵਿੱਤਰ ਹੋ ਗਏ, ਮੇਰੇ ਘਰ ਇਸ ਸੂਤਰ ਦਾ ਢੇਰ ਲੱਗਿਆ ਹੋਇਆ ਕਿਉਂਕਿ ਮੈਂ ਜੁਲਾ ਹਾਂ, ਅਸੀਂ ਇਹ ਸੂਤਰ ਕੱਤਦੇ ਹਾਂ। ਸਾਡੇ ਘਰ ਜਦੋਂ ਪਿਆ ਸੂਤਰ ਤਾਂ ਪਵਿੱਤਰ ਨਹੀਂ ਹੈ, ਤੁਹਾਡੇ ਗੱਲ 'ਚ ਪਿਆ ਤਾਂ ਪਵਿੱਤਰ ਹੋ ਗਿਆ। ਇਸ ਤਰੀਕੇ ਨਾਲ ਉਹ ਸਮਝਾਉਂਦੇ ਸਨ, ਜਿਹੜੇ ਕੱਪੜੇ ਤੁਸੀਂ ਪਾਏ ਨੇ ਤੁਸੀਂ ਕੱਪੜੇ ਸਾਡੇ ਨਾਲ ਛੂਹਣ ਵੀ ਨਹੀਂ ਦਿੰਦੇ, ਰਸਤੇ ਵਿੱਚ ਅਗਰ ਕੋਈ ਛੂਹ ਜਾਏ ਤਾਂ ਕਹਿੰਦੇ ਸਾਡੇ ਕੱਪੜੇ ਜਿਹੜੇ ਸੀ ਉਹ ਪਿੱਟ ਗਏ। ਲੇਕਿਨ ਇਹ ਕੱਪੜੇ ਬਣਾਏ ਕਿ ਨੇ, ਇਹ ਸਾਡੇ ਵਰਗੇ ਜੁਲਾਇਆ ਨਹੀਂ, ਸੂਤਰ ਕੱਤਿਆ ਸਾਡੇ ਵਰਗੇ ਜੁਲਾਇਆ ਨਹੀਂ, ਇਹ ਸਾਰੇ ਕੱਪੜੇ ਬਣਾਏ ਅਤੇ ਤੁਸੀਂ ਇਹ ਕੱਪੜੇ ਪਾ ਕੇ ਤੁਸੀਂ ਪਵਿੱਤਰ ਹੋ ਗਏ ਅਤੇ ਅਸੀਂ ਨਖਿਤ ਹੋ ਗਏ। ਇਸ ਤਰੀਕੇ ਨਾਲ ਉਹ ਹਰ ਇੱਕ ਨੂੰ ਉਪਦੇਸ਼ ਉਹ ਦਿੰਦੇ ਸਨ। ਹੁਣ ਇੱਥੇ ਉੱਥੇ ਕੀ ਸੀ, ਛੋਟੇ ਹੁੰਦੇ ਆ ਖੇਡਦੇ ਸਨ, ਹਿੰਦੂ ਬੱਚੇ ਵੀ ਨਾਲ ਖੇਡਦੇ ਨੇ, ਮੁਸਲਮਾਨ ਵੀ ਖੇਡਦੇ ਨੇ, ਬੱਚਿਆਂ ਦੇ ਮਨ ਵਿੱਚ ਤਾਂ ਕਦੀ ਇਸੇ ਦਾ ਫਰਕ ਹੁੰਦਾ ਹੀ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਆਸ ਪਾਸ ਦੇ ਲੋਕ ਸਨ ਉਹ ਗੰਗਾ ਇਸ਼ਨਾਨ ਕਰਨ ਜਾਂਦੇ ਸਨ ਅਤੇ ਕਬੀਰ ਜੀ ਵੀ ਗੰਗਾ ਇਸ਼ਨਾਨ ਕਰਨ ਚਲੇ ਜਾਂਦੇ। ਫਿਰ ਗੰਗਾ ਤੋਂ ਪਾਣੀ ਲਿਆ ਕੇ ਅਤੇ ਉਹ ਆਪਣਾ ਚੌਕਾ ਲਿਪਦੇ ਸਨ, ਕਬੀਰ ਜੀ ਨੇ ਵੀ ਆਪਣਾ ਚੌਕਾ ਲਿਪਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਗੁਰੂ ਉਤਾਰ ਲਿਆ। ਕਿਸ ਨੂੰ? ਰਮਾਨੰਦ ਨੂੰ ਗੁਰੂ ਉਤਾਰ ਲਿਆ। ਅਤੇ ਇੱਕ ਤਾਂ ਇਸ਼ਨਾਨ ਕਰਕੇ ਇੱਕ ਵਾਰੀ ਗੁਰੂ ਰਾਮਾਨੰਦ ਜੀ ਆ ਰਹੇ ਸਨ ਅਤੇ ਕਬੀਰ ਜੀ ਰਸਤੇ ਲੇਟ ਗਏ। ਜਦ ਲੇਟ ਗਏ ਅਤੇ ਪੈਰ ਜਿਹੜੇ ਸੀ ਉਹ ਟਕਰਾਏ, ਭਗਤ ਰਾਮਾਨੰਦ ਦੇ ਪੈਰ ਜਦੋਂ ਟਕਰਾਏ ਅਤੇ ਉਹਨਾਂ ਨੇ ਕਿਹਾ ਉੱਠ ਭਾਈ, ਉੱਠ ਭਾਈ, ਉੱਠ ਰਾਮ ਰਾਮ ਜਪ, ਉੱਠ ਰਾਮ ਰਾਮ ਜਪ। ਉਹ ਗੱਲ ਜਿਹੜੀ ਸੀ ਐਸੀ ਪੱਲੇ ਬੰਨੀ ਕਬੀਰ ਜੀ ਨੇ ਕਿ ਉਹ ਰਾਮ 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 ਜਪਦੇ 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 ਕੀ ਹੋ ਗਏ, ਰਾਮ ਰੂਪ ਹੋ ਗਏ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ, ਆਖਰ ਉਹ ਰਾਮ ਰੂਪ ਹੀ ਹੋ ਗਏ। ਔਰ ਉਹਨਾਂ ਨੇ ਪਖੰਡ ਦੇ ਵਿਰੁੱਧ ਇੱਕ ਤਰ੍ਹਾਂ ਦਾ ਅਭਿਆਨ ਚਲਾਇਆ ਸੀ ਕਿ ਜਿਹੜੀ ਵੀ ਚੀਜ਼ ਉਹਨਾਂ ਨੂੰ ਲੱਗਦੀ ਸੀ ਕਿ ਇਹ ਪਖੰਡ ਹੈ ਉਸਦੇ ਵਿਰੁੱਧ ਬੋਲਦੇ ਸਨ। ਉਹ ਘਰ ਵਾਲੇ ਪਰੇਸ਼ਾਨ ਸਨ, ਮਾਤਾ ਉਹਨਾਂ ਦੀ ਕਹਿੰਦੀ ਸੀ ਇਸਨੇ ਤਾਂ ਮੱਲ ਫੜ ਲਈ, ਇਹ ਤਾਂ ਸਿਰ ਮੁੰਨੇ ਸਾਧੂਆਂ ਦੇ ਪਿੱਛੇ ਲੱਗ ਗਿਆ, ਇਹਨੇ ਸਾਡਾ ਘਰ ਬਰਬਾਦ ਕਰ ਦਿੱਤਾ, ਬੁੰਨਾ ਤੰਨਾ ਤਾਂ ਛੱਡ ਦਿੱਤਾ, ਅਤੇ ਇਹ ਜਿਹੜੇ ਸਾਧੂ ਨੇ ਇਸ ਨੂੰ ਖਰਾਬ ਕਰ ਰਹੇ ਨੇ, ਇਹ ਸਾਧੂਆਂ ਨੂੰ ਤਾਂ ਲੋਕ ਰੋਟੀਆਂ ਦੇ ਦੇਣਗੇ, ਉਹ ਤਾਂ ਰੋਟੀਆਂ ਖਾ ਲੈਣਗੇ ਅਤੇ ਅਸੀਂ ਪੁੱਜੇ ਹੋਏ ਦਾਣੇ ਖਾ ਕੇ ਗੁਜ਼ਾਰਾ ਕਰਾਂਗੇ। ਪਤਨੀ ਆਪਣੀ ਜਗ੍ਹਾ 'ਤੇ ਪਰੇਸ਼ਾਨ ਸੀ, ਪਤਨੀ ਕਹਿੰਦੀ ਅਸੀਂ ਮੁਸਲਮਾਨ ਅਤੇ ਇਹ ਸਾਰਾ ਦਿਨ ਰਾਮ ਰਾਮ ਜਪਦਾ, ਇਹ ਤਾਂ ਕਾਫਰ ਬਣ ਗਿਆ। ਹੁਣ ਮਾਪੇ ਨੇ ਸੋਚਿਆ ਕਿ ਇਸਦੀ ਸੁੰਨਤ ਕਰਵਾਈ ਜਾਏ, ਮੁਸਲਮਾਨਾਂ ਦੇ ਵਿੱਚ ਸੁੰਨਤ ਕਰਵਾਉਣੀ ਬਹੁਤ ਜ਼ਰੂਰੀ ਹੈ। ਸੋ ਉਸਦਾ ਨੇ ਕਿਹਾ ਕਿ ਇਹਦੀ ਸੁੰਨਤ ਕਰਵਾਉਣੀ ਹੈ, ਪਰ ਇਹ ਤਾਂ ਰਾਮ ਰਾਮ ਜਪਦਾ, ਹੁਣ ਅਸੀਂ ਕੀ ਕਰੀਏ। ਹੁਣ ਕਬੀਰ ਜੀ ਨੇ ਮਨਾ ਕਰ ਦਿੱਤਾ ਕਿ ਮੈਂ ਸੁੰਨਤ ਨਹੀਂ ਕਰਾਉਣੀ, ਜੇ ਸੁੰਨਤ ਕਰਾਉਣ ਦੇ ਨਾਲ ਮੁਕਤੀ ਹੋ ਸਕਦੀ ਹੋਵੇ ਤਾਂ ਫਿਰ ਮੇਰੀ ਸੁੰਨਤ ਤਾਂ ਕਰਾ ਦਿਓਗੇ ਤੁਸੀਂ, ਪਰ ਔਰਤ ਦਾ ਕੀ ਹੋਏਗਾ? ਆਦਮੀ ਤਾਂ ਸੁੰਨਤ ਕਰਾ ਲੈਣਗੇ ਅਤੇ ਔਰਤਾਂ ਦਾ ਕੀ ਹੋਏਗਾ? ਔਰਤ ਕੀ ਹੈ? ਅਰਧਾਂਗਨੀ, ਅੱਧਾ ਸਰੀਰ। ਇਸ ਦਾ ਮਤਲਬ ਅੱਧਾ ਸਰੀਰ ਤਾਂ ਮੁਕਤ ਹੋ ਜਾਏਗਾ ਅਤੇ ਅੱਧਾ ਸਰੀਰ ਜਿਹੜਾ ਉਹ ਨਰਕਾਂ ਵਿੱਚ ਆਏਗਾ। ਇਸ ਕਰਕੇ ਤੁਹਾਡੀ ਜੋ ਸੁੰਨਤ ਹੈ ਉਹ ਬਿਲਕੁਲ ਮੈਨੂੰ ਮਨਜ਼ੂਰ ਨਹੀਂ ਹੈ, ਮੈਂ ਨਹੀਂ ਕਰਾਉਣੀ। ਹੁਣ ਮੌਲਵੀ ਨੂੰ ਕਹਿੰਦੇ ਨੇ, ਮੌਲਵੀ ਨੂੰ ਸਵਾਲ ਜਵਾਬ ਕੀਤੇ ਕਿ ਤੁਸੀਂ ਰੋਜ਼ੇ ਰੱਖਦੇ ਹੋ, ਆਪਣੇ ਸੋਚਦੇ ਹੋ ਕਿ ਅਸੀਂ ਪੂਰਾ ਮਹੀਨਾ ਰੋਜ਼ੇ ਰੱਖ ਕੇ ਅਸੀਂ ਖੁਦਾ ਨੂੰ ਖੁਸ਼ ਕਰ ਰਹੇ ਹਾਂ, ਸਾਡੇ ਰੋਜ਼ੇ ਰੱਖਣ ਨਾਲ ਖੁਦਾ ਬਹੁਤ ਖੁਸ਼ ਹੋ ਜਾਏਗਾ, ਪਰ ਰੋਜ਼ੇ ਤਾਂ ਰੱਖਦੇ ਹੋ ਲੇਕਿਨ ਉਸ ਤੋਂ ਬਾਅਦ ਕੀ ਹੁੰਦਾ ਕਿ ਜੀਵ ਦੇ ਸਵਾਦ ਵਾਸਤੇ ਜੀਵ ਹੱਤਿਆ ਕਰਦੇ ਹੋ, ਜੀਵਾਂ ਨੂੰ ਮਾਰ ਮਾਰ ਕੇ ਔਰ ਬਕਰੀਦ ਵਾਲੇ ਦਿਨ ਕੀ ਕਰਦੇ ਹੋ? ਖੁਸ਼ੀਆਂ ਮਨਾਉਂਦੇ ਹੋ, ਮਾਸ ਖਾਂਦੇ ਹੋ, ਲੋਕਾਂ ਨੂੰ ਮਾਸ ਇੱਕ ਦੂਜੇ ਨੂੰ ਮਾਸ ਗਿਫਟ ਕਰਦੇ ਨੇ, ਵੰਡਦੇ ਨੇ। ਸੋ ਉਹ ਉਹਨਾਂ ਨੇ ਮੌਲਾਨਿਆਂ ਨੂੰ ਇਹੀ ਕਿਹਾ ਕਿ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਪਰਮਾਤਮਾ ਇਹਦੇ ਨਾਲ ਖੁਸ਼ ਹੋਣ ਵਾਲਾ ਨਹੀਂ ਹੈ, ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਉਸਦਾ ਨਾਮ ਜਪਣਾ ਪਏਗਾ। ਸੋ ਇਹੋ ਜਿਹੀਆਂ ਸਾਰੀਆਂ ਗੱਲਾਂ ਉਹ ਬ੍ਰਾਹਮਣਾਂ ਨੂੰ ਵੀ ਟੋਕਦੇ ਸਨ ਅਤੇ ਮੌਲਾਨਿਆਂ ਨੂੰ ਵੀ ਟੋਕਦੇ ਸਨ। ਹੁਣ ਕੀ ਹੋਇਆ, ਹੁਣ ਲੋਕਾਂ ਨੇ ਉਦੋਂ ਬਾਦਸ਼ਾਹ ਜਿਹੜਾ ਸੀ ਸਿਕੰਦਰ ਲੋਧੀ ਉਸਨੂੰ ਸ਼ਿਕਾਇਤ ਕਰ ਦਿੱਤੀ ਕਿ ਕਬੀਰ ਦੇਖੋ ਸਾਡੇ ਧਰਮ ਤੋਂ ਉਲਟਾ ਪ੍ਰਚਾਰ ਕਰਦਾ ਹੈ, ਤਾਂ ਮੁਸਲਮਾਨ ਸੀ ਇਹ ਉਲਟਾ ਪ੍ਰਚਾਰ ਕਰਦਾ, ਸੋ ਇਸ ਨੂੰ ਸਜ਼ਾ ਦਿੱਤੀ ਜਾਏ। ਸੋ ਸਜ਼ਾ ਕੀ ਦਿੱਤੀ ਗਈ? ਉਸਨੇ ਕਿਹਾ ਸਿਕੰਦਰ ਲੋਧੀ ਨੇ ਕਿ ਇੱਕ ਹਾਥੀ ਨੂੰ ਸ਼ਰਾਬ ਪਿਲਾਈ ਜਾਏ, ਮਸਤ ਹਾਥੀ ਦੇ ਸਾਹਮਣੇ ਸੰਗਲਾਂ ਨਾਲ ਜੰਜੀਰਾਂ ਨਾਲ ਬੰਨ੍ਹ ਕੇ ਇਸ ਨੂੰ ਸੁੱਟ ਦਿਓ ਕਬੀਰ ਨੂੰ, ਤਾਂ ਆਪਣੇ ਆਪ ਹਾਥੀ ਜਿਹੜਾ ਉਸਨੂੰ ਖਾ ਜਾਏਗਾ। ਸੋ ਹਾਥੀ ਨੇ ਬਿਲਕੁਲ ਕੁਛ ਨਹੀਂ ਕਿਹਾ, ਉਸਨੇ ਉਲਟਾ ਨਮਸਕਾਰ ਕੀਤੀ ਔਰ ਕਬੀਰ ਨੂੰ ਕੁਛ ਵੀ ਕਿਸੇ ਤਰ੍ਹਾਂ ਦੀ ਵੀ ਤਕਲੀਫ ਉਸ ਹਾਥੀ ਨੇ ਨਹੀਂ ਦਿੱਤੀ। ਉਹ ਸਿਕੰਦਰ ਲੋਧੀ ਵੀ ਹੈਰਾਨ ਹੋ ਗਿਆ ਕਿ ਇਹ ਕੀ ਹੋਇਆ, ਹੁਣ ਇਹ ਕਰੋ ਕਿ ਇਸੇ ਤਰ੍ਹਾਂ ਜੰਜੀਰਾਂ ਨਾਲ ਬੰਨਿਆ ਹੋਇਆ ਕਬੀਰ ਜਿਹੜਾ ਇਸਨੂੰ ਗੰਗਾ ਵੀ ਸੁੱਟ ਦਿਓ, ਗੰਗਾ ਵੀ ਸੁੱਟ ਦਿੱਤਾ ਗਿਆ। ਲਹਿਰਾਂ ਨੇ ਇਤਨੀ ਤੇਜ਼ ਲਹਿਰਾਂ ਆਈਆਂ ਕਿ ਲਹਿਰਾਂ ਨੇ ਸਾਰੇ ਸੰਗਲ ਤੋੜ ਦਿੱਤੇ ਅਤੇ ਕਬੀਰ ਲੋਕਾਂ ਨੇ ਦੇਖਿਆ ਕਿ ਕਬੀਰ ਤਾਂ ਕਿਨਾਰੇ ਬੈਠਾ ਔਰ ਮਿਰਛਾਲਾ ਦੇ ਉੱਪਰ ਬੈਠਾ, ਕਿਉਂਕਿ ਪਰਮਾਤਮਾ ਅਤੇ ਭਗਤਾਂ ਦੀ ਹਮੇਸ਼ਾ ਹੀ ਰੱਖਿਆ ਕਰਦਾ ਹੈ। ਪਰਮਾ ਜੁਗ ਜੁਗ ਭਗਤ ਪਾਇਆ ਪੈ ਸਕਦਾ ਆਇਆ ਰਾਮ ਰਾਜੇ। ਭਗਤ ਕਬੀਰ ਜੀ ਦੇ ਵਿੱਚ ਇਤਨੀ ਜੁਰਤ ਇਤਨੀ ਹਿੰਮਤ ਸੀ ਕਿ ਉਹਨਾਂ ਨੇ ਕਦੀ ਵੀ ਇਸ ਗੱਲ ਦਾ ਲਿਹਾਜ਼ ਨਹੀਂ ਕੀਤਾ ਕਿ ਮੈਂ ਹਿੰਦੂਆਂ ਨੂੰ ਕੁਛ ਨਹੀਂ ਕਹਿਣਾ ਜਾਂ ਮੈਂ ਮੁਸਲਮਾਨਾਂ ਨੂੰ ਕੁਛ ਨਹੀਂ ਕਹਿਣਾ। ਜਿੱਥੇ ਵੀ ਜਿਹੜੀ ਚੀਜ਼ ਉਹਨਾਂ ਨੂੰ ਗਲਤ ਲੱਗਦੀ ਸੀ ਉਸ ਨੂੰ ਟੋਕਦੇ ਸਨ ਔਰ ਉਸ ਗੱਲ ਵਾਸਤੇ ਉਹ ਮਨਾ ਕਰਦੇ ਸਨ। ਜਾਤ ਪਾਤ ਦੇ ਸਖਤ ਵਿਰੋਧ ਸਨ, ਪਖੰਡਾਂ ਦੇ ਸਖਤ ਵਿਰੋਧ ਸਨ ਔਰ ਪਰਮਾਤਮਾ ਦੇ ਨਾਲ ਲਿਵ ਉਹਨਾਂ ਦੀ ਹਮੇਸ਼ਾ ਲੱਗੀ ਰਹਿੰਦੀ ਸੀ, ਕੰਮ ਕਰਦੇ ਰਹਿੰਦੇ ਸੀ। ਅੰਦਰੋਂ ਆਤਮਾ ਜਿਹੜੀ ਸੀ ਉਹ ਪਰਮਾਤਮਾ ਹੱਥ ਕਾਰ ਵੱਲ ਅਤੇ ਚਿੱਤ ਨਿਰੰਕਾਰ ਵੱਲ। ਸੋ ਅਸੀਂ ਗੱਲ ਇੱਥੇ ਕਰ ਰਹੇ ਸੀ ਕਿ ਲੋਕਾਂ ਦੀ ਸ਼ਿਕਾਇਤ ਉੱਤੇ ਉਹਨਾਂ ਨੂੰ ਗੰਗਾ ਦੇ ਵਿੱਚ ਸੁੱਟ ਦਿੱਤਾ ਗਿਆ, ਲੇਕਿਨ ਗੰਗਾ ਦੀਆਂ ਲਹਿਰਾਂ ਨੇ ਵੀ ਦੇਖੋ, ਲਹਿਰਾਂ ਨੇ ਸਾਰੀਆਂ ਜੰਜੀਰਾਂ ਤੋੜ ਦਿੱਤੀਆਂ ਔਰ ਉਹਨਾਂ ਨੂੰ ਕਿਨਾਰੇ 'ਤੇ ਪਹੁੰਚਾ ਦਿੱਤਾ ਔਰ ਲੋਕ ਹੈਰਾਨ ਹੋ ਗਏ ਕਿ ਅਸੀਂ ਤਾਂ ਸੋਚਿਆ ਸੀ ਗੰਗਾ ਵੀ ਡੁੱਬ ਕੇ ਮਰ ਜਾਏਗਾ, ਲੇਕਿਨ ਇਹ ਤਾਂ ਮ੍ਰਿਗਸ਼ਾਲਾ ਵਿਛੀ ਹੋਈ ਹੈ, ਉੱਤੇ ਬੈਠ ਕੇ ਉਹ ਪਰਮਾਤਮਾ ਦਾ ਨਾਮ ਲੈ ਰਹੇ। ਔਰ ਦੇਖੋ ਉਹਨਾਂ ਦੀ ਪਰਮਾਤਮਾ ਜਿਹੜਾ ਹਮੇਸ਼ਾ ਭਗਤਾਂ ਦੀ ਰੱਖਿਆ ਕਰਦਾ ਹੈ। ਔਰ ਕਬੀਰ ਜੀ ਦੀ ਕੀ ਆਦਤ ਸੀ ਕਿ ਉਹ ਰੱਬ ਦੇ ਨਾਲ ਸਿੱਧੀਆਂ ਗੱਲਾਂ ਕਰਦੇ ਸਨ। ਇਸ ਤਰ੍ਹਾਂ ਉਹਨਾਂ ਦੀ ਬਾਣੀ 'ਚ ਸਾਨੂੰ ਲੱਗਦਾ ਇਸ ਆਹਮਣੇ ਸਾਹਮਣੇ ਬੈਠ ਕੇ ਉਹ ਗੱਲ ਕਰ ਰਹੇ ਹੁੰਦੇ ਨੇ। ਅਸੀਂ ਅਕਸਰ ਅਸੀਂ ਆਰਤੀ ਜਦੋਂ ਕਰਦੇ ਹਾਂ ਅਤੇ ਆਰਤੀ ਦੇ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ, ਭੁੱਖੇ ਭਗਤ ਨਾ ਕੀਜੇ, ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ। ਹੋਇਆ ਕਿ ਇੱਕ ਦਿਨ ਭਗਤ ਸਾਧੂ ਕੁਛ ਉਹਨਾਂ ਦੇ ਘਰ ਆ ਗਏ ਔਰ ਗਰੀਬੀ ਤਾਂ ਹੈ ਹੀ ਸੀ, ਖਾਣ ਪੀਣ ਨੂੰ ਕੁਛ ਨਹੀਂ ਸੀ, ਤਾਂ ਉਹਨਾਂ ਨੂੰ ਬੜਾ ਬੁਰਾ ਲੱਗਿਆ ਕਿ ਇਸ ਵਕਤ ਮੈਂ ਕਿਸੇ ਨੂੰ ਕੁਛ ਖਿਲਾ ਨਹੀਂ ਸਕਦਾ। ਸੋ ਉਹਨਾਂ ਨੇ ਜਦੋਂ ਸ਼ਬਦ ਉਚਾਰਿਆ ਅਤੇ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਉਹ ਮੈਂ ਜੇ ਤੂੰ ਮੈਨੂੰ ਨਹੀਂ ਦੇਵੇਂਗਾ, ਹੇ ਪਰਮਾਤਮਾ ਜੇ ਤੂੰ ਮੈਨੂੰ ਦੇਵੇਂਗਾ ਨਹੀਂ ਦੇਵੇਂਗਾ ਤਾਂ ਮੈਂ ਮੰਗ ਲਵਾਂਗਾ, ਮੈਂ ਸ਼ਰਮਾਵਾਂਗਾ ਨਹੀਂ, ਮੈਂ ਮੰਗ ਲਵਾਂਗਾ, ਲੇਕਿਨ ਮੈਂ ਲਾਲਚ ਨਹੀਂ ਕਰਾਂਗਾ, ਲਾਲਚ ਨਹੀਂ ਕਰਾਂਗਾ, ਉਤਨਾ ਹੀ ਮੰਗਾਂਗਾ ਜਿੰਨਾ ਮੈਨੂੰ ਚਾਹੀਦਾ। ਭੁੱਖੇ ਭਗਤ ਨਕੀਜੇ ਵਾਲਾ ਸ਼ਬਦ ਮੈਂ ਲੰਬਾ ਸ਼ਬਦ ਹੈ, ਲੇਕਿਨ ਬੜੀ ਵਾਰੀ ਸੁਣਿਆ ਕਿ ਉਸਦੇ ਵਿੱਚ ਉਹਨਾਂ ਨੇ ਸਾਰੀਆਂ ਚੀਜ਼ਾਂ ਮੰਗ ਲਈਆਂ, ਉਤਨੀਆਂ ਚੀਜ਼ਾਂ ਮੰਗੀਆਂ ਜਿਹਦੀ ਉਹਨਾਂ ਨੂੰ ਲੋੜ ਹੈ। ਅਤੇ ਅਖੀਰ 'ਤੇ ਕੀ ਕਹਿੰਦੇ ਨੇ, ਮੈਂ ਨਾ ਹੀ ਕੀਤਾ ਲੱਭੋ, ਲੱਭ ਦਾ ਮਤਲਬ ਲਾਲਚ, ਮੈਂ ਲਾਲਚ ਨਹੀਂ ਕੀਤਾ, ਮੈਨੂੰ ਜਿਹੜੀ ਲੋੜ ਦੀਆਂ ਚੀਜ਼ਾਂ ਨੇ ਪਰਮਾਤਮਾ ਉਹ ਤਾਂ ਮੈਂ ਤੇਰੇ ਕੋਲ ਮੰਗਣੀਆਂ ਹੀ ਨੇ। ਸੋ ਉਹਨਾਂ ਦੀ ਬਾਣੀ ਬਿਲਕੁਲ ਇਸ ਤਰ੍ਹਾਂ ਸੀ ਕਿ ਜਿਵੇਂ ਆਹਮਣੇ ਸਾਹਮਣੇ ਪਰਮਾਤਮਾ ਦੇ ਨਾਲ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਸੋ ਇਸ ਤਰ੍ਹਾਂ ਜਿਉਂ ਜਿਉਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਤਨੇ ਗਰੀਬ ਘਰ ਦੇ ਵਿੱਚ ਹੋ ਕੇ, ਕਿਤਨੇ ਮੁਸਲਮਾਨ ਹੋ ਕੇ ਹਿੰਦੂਆਂ ਨੂੰ ਵੀ ਟੋਕਦੇ ਨੇ ਔਰ ਸਾਰਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਨੇ ਔਰ ਇਤਨੀ ਸਾਰੀ ਬਾਣੀ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੀ ਗੋਦੀ 'ਚ ਬਿਠਾਇਆ, ਉਹਨਾਂ ਨੂੰ ਆਪਣੇ ਬਰਾਬਰ ਦਾ ਦਰਜਾ ਦਿੱਤਾ ਹੈ। ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਇਤਨਾ ਗਿਆਨ, ਉਹ ਕਿਹੜੇ ਸਕੂਲ 'ਚ ਪੜ੍ਹਦੇ ਸਨ, ਉਹ ਕਿਹੜੇ ਕਾਲਜ 'ਚ ਗਏ ਸਨ, ਉਹਨਾਂ ਨੇ ਕਿਹੜੀ ਯੂਨੀਵਰਸਿਟੀ ਤੋਂ ਕੋਈ ਡਿਗਰੀ ਲਈ ਸੀ। ਲੇਕਿਨ ਅੱਜ ਦੇਖੋ ਕਿ ਕਬੀਰ ਜੀ ਦੀ ਬਾਣੀ ਵਾਲਾ ਸਬਜੈਕਟ ਲੈ ਕੇ ਬੱਚੇ ਜਿਹੜੇ ਨੇ ਪੀ ਐੱਚ ਡੀ ਕਰਦੇ ਨੇ, ਬੱਚੇ ਪੀ ਐੱਚ ਡੀ ਵਾਸਤੇ ਜਦੋਂ ਕਰਦੇ ਨੇ ਤਾਂ ਉਹ ਟੋਪਿਕ ਲੈਂਦੇ ਨੇ ਭਗਤ ਕਬੀਰ ਜੀ ਅਤੇ ਉਹਨਾਂ ਦੀ ਬਾਣੀ। ਉਹ ਅਨਪੜ੍ਹ ਸਨ, ਕਿਸੇ ਸਕੂਲ ਕਾਲਜ ਨਹੀਂ ਪੜ੍ਹੇ, ਲੇਕਿਨ ਉਹਨਾਂ ਦੀ ਬਾਣੀ ਵਿੱਚ ਇਤਨੀ ਗਹਿਰਾ ਗਿਆਨ, ਇਤਨੀ ਖਰੀਆਂ ਖਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਔਰ ਬਿਲਕੁਲ ਲੱਗਦਾ ਇਸ ਤਰ੍ਹਾਂ ਕਿ ਅਸੀਂ ਪਰਮਾਤਮਾ ਦੇ ਨਾਲ ਸਾਹਮਣੇ ਗੱਲਾਂ ਕਰ ਰਹੇ ਨੇ। ਸੋ ਉਹਨਾਂ ਦੀ ਬਾਣੀ ਦੇ ਉੱਤੇ ਲੋਕ ਪੀ ਐੱਚ ਡੀ ਕਰ ਰਹੇ ਨੇ ਔਰ ਉਹਨਾਂ ਨੇ ਇੰਨੀ ਹਿੰਮਤ ਇੰਨੀ ਜੁਰਤ ਉਹਨਾਂ ਦੇ ਵਿੱਚ ਕਿੱਥੋਂ ਆ ਗਈ ਸੀ। ਇਹ ਗਿਆਨ ਅਲਾਹੀ ਗਿਆਨ ਸੀ ਉਹਨਾਂ ਦੇ ਅੰਦਰ, ਪਰਮਾਤਮਾ ਵੱਲੋਂ ਹੀ ਇਹ ਜਿਹੜਾ ਸੀ ਗਿਆਨ ਉਹਨਾਂ ਨੂੰ ਪਰਮਾਤਮਾ ਵੱਲੋਂ ਮਿਲਿਆ ਹੋਇਆ ਸੀ। ਹੁਣ ਕੀ ਹੋਇਆ ਕਿ ਇੱਕ ਅੰਤ ਸਮਾਂ ਆ ਗਿਆ, ਲੱਗਿਆ ਕਿ ਹੁਣ ਮੇਰਾ ਅੰਤ ਸਮਾਂ ਆ ਗਿਆ ਔਰ ਉਸ ਵਕਤ ਬਨਾਰਸ ਦੇ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਬ੍ਰਾਹਮਣਾਂ ਨੇ ਕੀਤੀ ਹੋਈ ਸੀ ਕਿ ਜਿਹੜਾ ਬਨਾਰਸ ਵਿੱਚ ਮਰੇਗਾ ਉਹ ਤਾਂ ਸਵਰਗਾਂ ਨੂੰ ਜਾਏਗਾ ਅਤੇ ਜਿਹੜਾ ਮਗਰ ਵਿੱਚ ਮਰੇਗਾ ਉਹ ਨਰਕਾਂ ਨੂੰ ਜਾਏਗਾ। ਮਗਰ ਇੱਕ ਹੋਰ ਸ਼ਹਿਰ ਹੈ ਬਨਾਰਸ ਦੇ ਨੇੜੇ, ਇੱਕ ਹੋਰ ਜਗ੍ਹਾ ਹੈ। ਸੋ ਜਿਹੜਾ ਮਗਰ ਵਿੱਚ ਮਰੇਗਾ ਉਹ ਸਿੱਧਾ ਨਰਕਾਂ ਨੂੰ ਜਾਏਗਾ, ਇਹ ਉਹਨਾਂ ਨੇ ਪ੍ਰਚਾਰ ਕੀਤਾ ਹੋਇਆ ਸੀ। ਸੋ ਕਬੀਰ ਨੇ ਕਿਹਾ ਕਿ ਠੀਕ ਹੈ, ਮੈਂ ਤਾਂ ਫਿਰ ਮਗਰ ਜਾਵਾਂਗਾ। ਇਹਨਾਂ ਨੇ ਅੰਤ ਸਮਾਂ ਨੇੜੇ ਜਾਣ ਕੇ, ਆਪਣਾ ਅੰਤ ਸਮਾਂ ਨੇੜੇ ਜਾਣ ਕੇ ਸਮਝਿਆ ਕਿ ਮੇਰਾ ਹੁਣ ਅੰਤ ਸਮਾਂ ਆਉਣ ਵਾਲਾ ਹੈ ਅਤੇ ਉਹ ਚਲੇ ਗਏ ਮਗਰ ਚਲੇ ਗਏ ਔਰ ਉਹਨਾਂ ਦੀ ਬਾਣੀ ਵਿੱਚ ਵੀ ਇਸ ਗੱਲ ਦਾ ਰੈਫਰੈਂਸ ਮਿਲਦਾ ਹੈ ਕਿ ਕਾਸ਼ੀ ਔਰ ਮਗਰ ਇੱਕ ਬਰਾਬਰ ਹੈ। ਜਿੱਥੇ ਮੌਤ ਆਉਣੀ ਉੱਥੇ ਆਉਣੀ ਹੈ, ਸ਼ਹਿਰ ਦੇ ਬਦਲਣ ਨਾਲ, ਜਗ੍ਹਾ ਦੇ ਬਦਲਣ ਨਾਲ ਸੁਰਗ ਅਤੇ ਨਰਕ ਦਾ ਕਿੱਥੋਂ ਮਤਲਬ ਆ ਗਿਆ। ਸੋ ਇਸ ਤਰੀਕੇ ਨਾਲ ਉਹ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਕੱਢਦੇ ਸਨ ਔਰ ਉਹਨਾਂ ਦੀ ਬਾਣੀ ਬੜੀ ਵਾਰੀ ਅਕਸਰ ਸਰਲ ਬਾਣੀ ਹੈ ਔਰ ਸਰਲ ਬਾਣੀ ਜਿਹੜੀ ਉਸਦਾ ਕੀਰਤਨ ਕੀਤਾ ਜਾਂਦਾ। ਬੜੇ ਸਾਰੇ ਸ਼ਬਦ ਸਾਨੂੰ ਸ਼ਾਇਦ ਪੈਣੀਆਂ, ਬਹੁਤ ਸਾਰੀਆਂ ਭੈਣਾਂ ਨੂੰ ਜ਼ਬਾਨੀ ਵੀ ਯਾਦ ਹੋਣਗੇ ਔਰ ਜਿਹੜਾ ਵੀ ਸ਼ਬਦ ਅਸੀਂ ਪੜ੍ਹਦੇ ਹਾਂ ਸਾਨੂੰ ਲੱਗਦਾ ਕਿ ਅਸੀਂ ਬੜੀ ਵਾਰੀ ਸੁਣਿਆ ਹੋਇਆ, ਕਿਉਂਕਿ ਬੜੇ ਪਾਪੂਲਰ ਨੇ ਉਹਨਾਂ ਦੀ ਬਾਣੀ ਜਿਹੜੀ, ਬੜੀ ਪਾਪੂਲਰ ਹੈ। ਬਹੁਤ ਸਾਰੇ ਰਾਗਾਂ ਵਿੱਚ ਅਲੱਗ ਅਲੱਗ ਉਹਨਾਂ ਦੀ ਬਾਣੀ ਹੈ, ਅਲੱਗ ਅਲੱਗ ਉਹਨਾਂ ਦੀ ਬਾਣੀ ਜਿਹੜੀ ਹੈ ਬਹੁਤ ਸਾਰੇ ਰਾਗਾਂ ਵਿੱਚ ਹੈ ਔਰ ਫਿਰ ਉਸ ਤੋਂ ਬਾਅਦ ਜਦੋਂ ਸਹਿਜ ਪਾਠ ਕਰਦੇ ਹਾਂ ਤਾਂ ਅਖੀਰ 'ਤੇ ਆ ਜਾਂਦਾ ਸਲੋਕ ਭਗਤ ਕਬੀਰ ਕੇ ਔਰ ਉਹ 243 ਸਲੋਕ ਜਿਹੜੇ ਨੇ, ਇੱਕ ਇੱਕ ਸਲੋਕ ਜਿਹੜਾ ਉਹ ਗਿਆਨ ਦਾ ਭਰਿਆ ਹੋਇਆ। ਔਰ ਉਸ ਤੋਂ ਇਲਾਵਾ ਬਾਕੀ ਜਿਹੜੀ ਉਹਨਾਂ ਦੀ ਬਾਣੀ ਹੈ ਉਹ ਸਭ ਰਾਗਾਂ ਵਿੱਚ ਵੰਡੀ ਹੋਈ ਹੈ। ਇੱਥੇ ਮੈਂ ਇੱਕ ਮਿੰਟ ਰੁੱਕ ਕੇ ਅਤੇ ਅੱਜ ਦਾ ਸਵਾਲ ਪੁੱਛਣਾ ਚਾਹਾਂਗੀ ਕਿ ਅਕਸਰ ਆਰਤੀ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ, ਇਹ ਸਭ ਨੂੰ ਯਾਦ ਸ਼ਾਇਦ ਜ਼ਬਾਨੀ ਵੀ ਯਾਦ ਹੋਏਗਾ। ਤੁਸੀਂ ਮੈਨੂੰ ਇਹ ਦੱਸਣਾ ਕਿ ਇਹ ਸ਼ਬਦ ਕਿਹੜੇ ਰਾਗ ਵਿੱਚ ਹੈ, ਇਹ ਸ਼ਬਦ ਸਲੋਕਾਂ ਵਿੱਚ ਨਹੀਂ ਹੈ, ਇਹ ਸ਼ਬਦ ਕਿਹੜੇ ਰਾਗ ਵਿੱਚ ਹੈ। ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇਣਾ, ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ, ਇਹ ਸ਼ਬਦ ਕਿਹੜੇ ਰਾਗ ਵਿੱਚ ਹੈ। ਸੋ ਅਗਰ ਅਸੀਂ ਜ਼ਿਆਦਾ ਸਮਾਂ ਤਾਂ ਨਹੀਂ ਹੁੰਦਾ ਕਿਉਂਕਿ ਸਲੋਕ ਤਾਂ ਹੈਗੇ ਨੇ 243, ਅਗਰ ਇੱਕ ਇੱਕ ਸਲੋਕ ਦੀ ਵਿਚਾਰ ਕਰਨ ਲੱਗੋ ਤਾਂ ਪੂਰਾ ਸਾਲ ਹੀ ਨਿਕਲ ਜਾਏਗਾ, ਲੇਕਿਨ ਨਮੂਨੇ ਦੇ ਤੌਰ 'ਤੇ ਦੋ ਤਿੰਨ ਸਲੋਕਾਂ ਦੀ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਕਰਨਾ ਚਾਹਾਂਗੀ ਕਿ ਜਿਹੜਾ ਵੀ ਸਲੋਕ ਅਸੀਂ ਪੜ੍ਹਦੇ ਹਾਂ ਉਹ ਸਾਨੂੰ ਲੱਗਦਾ ਕਿ ਬਿਲਕੁਲ ਟਰੁੱਥ, ਰੈਲਿਟੀ, ਸੱਚਾਈ, ਸੱਚਾਈ ਤਾਂ ਖੜਾ। ਹੁਣ ਇੱਥੇ ਦੇਖੋ ਕਬੀਰ ਜੀ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਕਿ ਜਿਹੜੇ ਲੋਕ ਡਰਦੇ ਨੇ ਮੌਤ ਤੋਂ, ਮੈਂ ਤਾਂ ਕੋਈ ਨਹੀਂ ਡਰਦਾ, ਮੈਂ ਨਹੀਂ ਡਰਦਾ, ਮੈਂ ਖੁਸ਼ ਹਾਂ। ਕਿਉਂ ਖੁਸ਼ ਹਾਂ? ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ, ਪਰਮਾਤਮਾ ਦੀ ਪ੍ਰਾਪਤੀ, ਪਰਮਾਤਮਾ ਨਾਲ ਮੇਲ ਕਦੋਂ ਹੋਏਗਾ? ਜਦੋਂ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ। ਇਸ ਦੁਨੀਆ ਤੋਂ ਜਾਣਾ ਔਰ ਜਾਣਾ ਜ਼ਰੂਰੀ ਹੈ, ਇਹ ਇੱਕ ਅਟਲ ਸੱਚਾਈ ਹੈ। ਹੁਣ ਹੋਰ ਕੋਈ ਹੋਰ ਸਲੋਕ ਲੈ ਲਈਏ। ਉਸ ਸਲੋਕ ਵਿੱਚ ਮਹਾਰਾਜ ਉਸ ਕਬੀਰ ਸਾਹਿਬ ਕੀ ਕਹਿ ਰਹੇ ਨੇ, ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕੱਲ੍ਹ ਪੋਏ ਲੇਟਣਾ ਉੱਪਰ ਜਾਮੇ ਕਾਸ। ਕਮੰਡ ਹੋਮੇ, ਇਸਦੇ ਤੋਂ ਬਹੁਤ ਸਖਤ ਖਿਲਾਫ ਸਰ ਕਿ ਕਮੰਡ ਨਹੀਂ ਕਰਨਾ, ਮਾਣ ਨਹੀਂ ਕਰਨਾ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਜੇ ਪਰਮਾਤਮਾ ਨੇ ਉੱਚਾ ਆਵਾਸ ਰਹਿਣ ਵਾਸਤੇ ਉੱਚਾ ਮਕਾਨ, ਉੱਚੀ ਬਿਲਡਿੰਗ ਦਿੱਤੀ ਹੈ, ਉਸਨੂੰ ਦੇਖ ਕੇ ਅਤੇ ਕਦੇ ਕਮੰਡ ਨਾ ਆ ਜਾਏ, ਕਦੇ ਹੰਕਾਰ ਨਾ ਆ ਜਾਏ ਕਿ ਮੇਰਾ ਘਰ ਤਾਂ ਸਭ ਤੋਂ ਸੋਹਣਾ, ਮੇਰਾ ਘਰ ਤਾਂ ਸਭ ਤੋਂ ਉੱਚਾ, ਮੇਰਾ ਘਰ ਸਭ ਤੋਂ ਪੱਕਾ, ਮੇਰਾ ਘਰ ਸਭ ਤੋਂ ਸਾਰੇ ਆਪਣੇ ਆਸ ਪਾਸ ਵਾਲਿਆਂ ਦੇ ਸਭ ਤੋਂ ਜ਼ਿਆਦਾ ਉੱਚਾ ਮੇਰਾ ਘਰ ਹੈ। ਉੱਚਾ ਦੇਖ ਆਵਾਸ, ਉਸਨੂੰ ਦੇਖ ਕੇ ਕਦੇ ਮਾਣ ਨਾ ਕਰੋ। ਕਿਉਂ? ਅੱਜ ਕੱਲ੍ਹ ਪੋਏ ਲੇਟਣਾ ਉੱਪਰ ਜਾਮੇ ਕਾਸ, ਕਿ ਆਖਿਰ ਅੰਤ ਕੀ ਹੋਣਾ? ਸਭ ਨੇ, ਉੱਚੇ ਘਰ ਵਾਲੇ ਨੇ, ਨੀਵੇਂ ਘਰ ਵਾਲੇ ਨੇ, ਚੁੱਗੀ ਵਾਲੇ ਨੇ, ਆਖਿਰ ਕੀ ਹੋਏਗਾ? ਮੌਤ ਤੋਂ ਬਾਅਦ ਕਿੱਥੇ ਲੇਟਣਾ? ਜ਼ਮੀਨ ਦੇ ਉੱਤੇ। ਆਖਿਰ ਪੋਏ ਲੇਟਣਾ, ਜ਼ਮੀਨ ਦੇ ਉੱਤੇ ਲੇਟਣਾ ਔਰ ਉੱਪਰ ਜਾਮੇ ਕਾਸ। ਮੁਸਲਮਾਨ ਸਨ ਨਾ, ਅਤੇ ਉਹਨਾਂ ਨੂੰ ਦਫਨਾਇਆ ਜਾਂਦਾ ਸੀ, ਅਤੇ ਜਦੋਂ ਦਫਨਾ ਦਿੱਤਾ ਜਾਂਦਾ ਸੀ ਕਬਰਾਂ ਦੇ ਵਿੱਚ, ਤਾਂ ਉਸ ਤੋਂ ਬਾਅਦ ਕੀ ਹੁੰਦਾ ਸੀ? ਕੁਛ ਚਿਰ ਬਾਅਦ ਦੇਖੋ ਅਤੇ ਉੱਤੇ ਕਾਸ ਜਮਿਆ ਹੁੰਦਾ ਸੀ। ਸੋ ਇੱਥੇ ਇਹੀ ਕਹਿ ਰਹੇ ਨੇ ਕਿ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕੱਲ੍ਹ ਪੋਏ ਲੇਟਣਾ ਉੱਪਰ ਜਾਮੇ ਕਾਸ। ਗਰਬ ਦੇ ਉੱਤੇ, ਹੰਕਾਰ ਦੇ ਉੱਤੇ ਤਾਂ ਬੜੇ ਸਾਰੇ ਸਲੋਕ ਨੇ ਜਿਹੜੇ ਕਬੀਰ ਜੀ ਨੇ ਲਿਖੇ ਨੇ। ਇੱਕ ਹੋਰ ਸਲੀਕ ਵਿੱਚ ਕਹਿੰਦੇ ਨੇ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਏ ਕੋਏ, ਅਜੋ ਸੁਨਾਵ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਕਿ ਕਿਸੇ ਗਰੀਬ ਨੂੰ, ਮਜਬੂਰ ਨੂੰ ਦੇਖ ਕੇ ਕਦੇ ਹੱਸੋ ਨਾ, ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਏ, ਰੰਕ ਦਾ ਮਤਲਬ ਗਰੀਬ, ਕਿਸੇ ਗਰੀਬ ਨੂੰ ਦੇਖ ਕੇ ਹੱਸਣਾ ਨਹੀਂ ਚਾਹੀਦਾ। ਕਿਉਂ ਨਹੀਂ ਹੱਸਣਾ ਚਾਹੀਦਾ? ਅਜੇ ਉਹ ਸੁਨਾਓ ਸਮੁੰਦਰ ਮੈਂ, ਅਜੇ ਤੇਰੀ ਆਪਣੀ ਨਾਓ, ਤੇਰੀ ਆਪਣੀ ਕਿਸ਼ਤੀ ਸਮੁੰਦਰ 'ਚ ਡੋਲਦੀ ਫਿਰਦੀ ਹੈ, ਜ਼ਿੰਦਗੀ ਦਾ ਅਜੇ ਕੋਈ ਪਤਾ ਨਹੀਂ। ਜਿਹੜਾ ਹੱਸਣ ਵਾਲਾ ਹੈ ਉਸਨੂੰ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਤਨੀ ਜ਼ਿੰਦਗੀ ਹੋਰ ਹੈ, ਅਤੇ ਉਸ ਬਾਕੀ ਰਹਿੰਦੀ ਜ਼ਿੰਦਗੀ ਵਿੱਚ ਉਸਦੀ ਕੀ ਹਾਲਤ ਹੋਣੀ ਹੈ। ਜੇ ਅੱਜ ਉਹ ਗਰੀਬ ਉੱਤੇ ਹੱਸ ਰਿਹਾ ਲੇਕਿਨ ਪਰਮਾਤਮਾ ਦੇ ਕੰਮ ਨੂੰ ਉਹ ਨਹੀਂ ਜਾਣ ਰਿਹਾ ਕਿ ਪਰਮਾਤਮਾ ਦਾ ਕੀ ਕੰਮ ਹੈ, ਧਰਤੀ 'ਤੇ ਆਕਾਸ਼ ਚੜ੍ਹਾਵੇ, ਚੜ੍ਹੇ ਆਕਾਸ਼ ਗਿਰਾਵੇ, ਭਿਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭਿਖਾਰੀ। ਕਿ ਪਰਮਾਤਮਾ ਜਿਹੜਾ ਉਹ ਇੱਕ ਮਿੰਟ ਦੇ ਵਿੱਚ ਰਾਜੇ ਨੂੰ ਭਿਖਾਰੀ ਬਣਾ ਸਕਦਾ, ਭਿਖਾਰੀ ਨੂੰ ਰਾਜਾ ਬਣਾ ਸਕਦਾ, ਔਰ ਅੱਜ ਜਿਹੜਾ ਜ਼ਮੀਨ 'ਤੇ ਰੁਲਦਾ ਜਿਹਨੂੰ ਕੋਈ ਪੁੱਛਦਾ ਹੀ ਨਹੀਂ ਹੈ, ਚੜ੍ਹੇ ਆਕਾਸ਼ ਗਿਰਾਵੇ, ਉਹ ਧਰਤੀ 'ਤੇ ਆਕਾਸ਼ ਚੜ੍ਹਾਵੇ, ਉਸਨੂੰ ਆਕਾਸ਼ ਵਰਗੀ ਉਚਾਈ ਦੇ ਉੱਤੇ ਪਹੁੰਚਾ ਸਕਦਾ। ਲੇਕਿਨ ਜਿਹੜਾ ਉਚਾਈ 'ਤੇ ਪਹੁੰਚ ਗਿਆ ਉਹ ਅਗਰ ਹੰਕਾਰ ਕਰ ਰਿਹਾ ਤਾਂ ਉਸਨੂੰ ਐਸਾ ਪਟਕਾ ਕੇ ਮਾਰੇਗਾ ਕਿ ਉਹ ਜ਼ਮੀਨ ਦੇ ਉੱਤੇ ਗਿਰ ਜਾਏਗਾ, ਚੜ੍ਹੇ ਆਕਾਸ਼ ਗਿਰਾਵੇ। ਸੋ ਉਸ ਪਰਮਾਤਮਾ ਦੇ ਕੰਮਾਂ ਦਾ ਕੋਈ ਪਤਾ ਨਹੀਂ, ਇਹ ਇਨਸਾਨ ਤੇਰੀ ਜ਼ਿੰਦਗੀ ਦਾ ਕੋਈ ਅਜੇ ਪਤਾ ਨਹੀਂ, ਅਜੇ ਉਸ ਨਾਓ ਸਮੁੰਦਰ ਮੇਂ ਤੇਰੀ ਕਿਹੜੀ ਜ਼ਿੰਦਗੀ ਖਤਮ ਹੋ ਗਈ ਹੈ, ਅਜੇ ਤੇਰੀ ਜ਼ਿੰਦਗੀ ਦਾ ਕੋਈ ਪਤਾ ਨਹੀਂ, ਤੇਰਾ ਕਿੰਨਾ ਜੀਵਨ ਰਹਿ ਗਿਆ ਔਰ ਉਸ ਜੀਵਨ ਵਿੱਚ ਤੇਰੇ ਨਾਲ ਕੀ ਹੋਣ ਵਾਲਾ ਹੈ। ਇਸ ਕਰਕੇ ਕਿਸੇ ਗਰੀਬ ਨੂੰ ਵੇਖ ਕੇ ਹੱਸਣਾ, ਉਸਦਾ ਮਜ਼ਾਕ ਉਡਾਉਣਾ, ਇਹ ਬਿਲਕੁਲ ਗਲਤ ਹੈ। ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਏ, ਅਜੇ ਉਸ ਨਾਵ ਸਮੁੰਦਰ ਮੇਂ ਕਿਆ ਜਾਣਾ ਕਿਆ ਹੋਏ। ਹਮੇਸ਼ਾ ਸੋਚੋ ਕਿ ਅੱਗੇ ਕੀ ਹੋਣ ਵਾਲਾ ਹੈ, ਪਤਾ ਨਹੀਂ ਮੇਰਾ ਕੋਲ ਕੀ ਹਾਲ ਹੋਣਾ। ਅੱਜ ਰਾਜਾ, ਜਿਹੜਾ ਰਾਜਾ ਉਸਨੂੰ ਭਿਖਾਰੀ ਬਣਾ ਦੇਗਾ, ਜਿਹੜਾ ਭਿਖਾਰੀ ਉਸਨੂੰ ਰਾਜਾ ਬਣਾ ਦੇਗਾ, ਇਹ ਪਰਮਾਤਮਾ ਦੇ ਹੱਥ 'ਚ ਹੈ। ਸੋ ਉਹਦੇ ਕੋਲ ਡਰ ਕੇ ਰਹੋ, ਉਸਦੇ ਪਾਣੇ ਵਿੱਚ ਰਹੋ ਔਰ ਕਦੇ ਵੀ ਕਿਸੇ ਗਰੀਬ ਦਾ ਮਜ਼ਾਕ ਨਹੀਂ ਉਡਾਉਣਾ, ਕਦੇ ਕਿਸੇ ਗਰੀਬ ਦਾ ਉੱਤੇ ਹੱਸਣਾ ਨਹੀਂ। ਸੋ ਇਸ ਤਰੀਕੇ ਨਾਲ ਅਸੀਂ ਅਗਰ ਉਹਨਾਂ ਦੀ ਬਾਣੀ ਨੂੰ ਥੋੜ੍ਹਾ ਵਿਚਾਰੀਏ, ਪੜ੍ਹੀਏ, ਬੜੀ ਸਰਲ ਬਾਣੀ ਹੈ ਵੈਸੇ, ਕਬੀਰ ਜੀ ਦੀ ਬਾਣੀ ਜਿਹੜੀ ਹੈ ਬਹੁਤ ਸਰਲ ਹੈ, ਉਹਦੇ ਜ਼ਿਆਦਾ ਔਖੇ ਵਰਡਸ ਜਿਹੜੇ ਉਹ ਨਹੀਂ ਆਉਂਦੇ, ਲੇਕਿਨ ਗਿਆਨ ਬੜਾ ਗੂੜਾ ਹੈ। ਬਾਣੀ ਸਰਲ ਹੈ ਲੇਕਿਨ ਇੱਕ ਇੱਕ ਸਲੋਕ ਦੇ ਵਿੱਚ ਕਿੰਨਾ ਗੂੜ ਗਿਆਨ ਹੈ ਕਿ ਅਗਰ ਉਸਦੀ ਵਿਆਖਿਆ ਕਰਨ ਲੱਗੀਏ, ਉਸਨੂੰ ਸਮਝਣ ਲੱਗੀਏ, ਉਸਨੂੰ ਵਿਚਾਰ ਕਰਨ ਲੱਗੀਏ ਤਾਂ ਕਈ ਸਾਲ ਹੀ ਨਿਕਲ ਜਾਣਗੇ, ਕਿਉਂਕਿ ਬਹੁਤ ਸਾਰੇ ਸਲੋਕ ਨੇ, ਬਹੁਤ ਸਾਰੀ ਬਾਣੀ ਹੈ। ਸੋ ਇਤਨਾ ਸਮਾਂ ਨਹੀਂ ਹੈ ਕਿ ਅੱਜ ਸਲੋਕਾਂ ਦੀ ਵਿਚਾਰ ਅਸੀਂ ਕਰ ਸਕੀਏ, ਲੇਕਿਨ ਅਕਸਰ ਸਾਨੂੰ ਸੁਣਨੇ ਦੇ ਮਿਲਦੇ ਨੇ, ਕੀਰਤਨ ਵਿੱਚ ਬਹੁਤ ਸਾਰੇ ਸਲੋਕ ਜਿਹੜੇ ਨੇ ਉਹ ਸੁਣਨ ਨੂੰ ਮਿਲਦੇ ਨੇ। ਸੋ ਧਿਆਨ ਨਾਲ ਸੁਣੀਏ ਔਰ ਜੋ ਕੁਛ ਉਹ ਕਹਿ ਰਹੇ ਨੇ ਉਸਨੂੰ ਸੁਣੀਏ ਅਤੇ ਫਿਰ ਉਸਨੂੰ ਵਿਚਾਰੀਏ, ਫਿਰ ਉਸਨੂੰ ਮੰਨੀਏ ਅਤੇ ਆਪਣੇ ਅੰਦਰ ਵਸਾਈਏ। ਤਾਂ ਹੀ ਬਾਣੀ ਪੜ੍ਹਨ ਦਾ ਫਾਇਦਾ, ਤਾਂ ਹੀ ਫਾਇਦਾ ਹੈ ਜੇ ਅਸੀਂ ਪੜ੍ਹ ਕੇ ਸਮਝ ਕੇ ਆਪਣੇ ਮਨ ਦੇ ਅੰਦਰ ਵਸਾਉਣੀਏ। ਸੋ ਅੱਜ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਬਿਲਕੁਲ ਹਲਕੀ ਜਿਹੀ, ਹਲਕੀ ਫੁਲਕੀ ਥੋੜ੍ਹੀ ਜਿਹੀ ਵਿਚਾਰ ਕੀਤੀ ਹੈ ਭਗਤ ਕਬੀਰ ਜੀ ਦੇ ਜੀਵਨ ਦੀ। ਸੋ ਇਸੇ ਤਰ੍ਹਾਂ ਜਿਉਂ ਜਿਉਂ ਮੌਕਾ ਲੱਗੇਗਾ ਬਾਕੀ ਭਗਤਾਂ ਦੇ ਜੀਵਨ ਬਾਰੇ ਵੀ ਥੋੜ੍ਹੀ ਥੋੜ੍ਹੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਜਾਏਗੀ। ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਜੀ। ਭੁੱਲ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।